ਵਾਹਿਗੁਰੂ ਜੀ ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰਾਂ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵਾਂ ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ ਸ੍ਰੀ ਅਰਜਨ ਬਿਘਨਨ ਕੇ ਨਾਸਕ ਹਰਿ ਗੋਬਿੰਦ ਸ਼ੁਭ ਸੁਮਤ ਪਰਕਾਸਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰਾਂ ਤਰਾਂ ਪਰ ਪੁਨ ਸੀਸਾ ਬੰਦਾਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਧ ਬੰਦਾਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਬਿਕਾਰ ਤਿੰਨ ਸੰਤਨ ਕਾ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਤਨਾ ਕੁਰ ਸਮ ਗੁਰੂ ਸੁਤ ਆਗੇ ਹੀ ਥਾ ਸਾਰ ਸ੍ਰੀ ਚੰਦ ਕੀ ਬਖਸ਼ ਜਹ ਮਿਲੀ ਗੰਗ ਕੀ ਧਾਰ ਰਤਨਾ ਕੁਰ ਸਮ ਗੁਰੂ ਸੁਤ ਆਗੇ ਹੀ ਥਾ ਸਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਚਾਉ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਅੰਤਰਜਾਮੀ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਜ਼ੂਰ ਸਜੇ ਹੋਏ ਪਾਵਨ ਦੀਵਾਨ ਵਿੱਚ ਹਾਜ਼ਰੀਆਂ ਭਰਕੇ ਅਤੇ ATN TV ਚੈਨਲ ਦੁਆਰਾ ਆਪ ਸਰਬੱਤ ਮਾਈ ਭਾਈ ਆਪਣੀ ਜ਼ਿੰਦਗੀ ਦੇ ਸਮੇਂ ਨੂੰ ਸਫਲਿਆਂ ਬਣਾ ਰਹੇ ਹੋ ਸੋ ਦਰ ਰਹਿ ਰਸ ਸਾਹਿਬ ਜੀ ਦਾ ਨਿਤਨੇਮ ਉਪਰੰਤ ਰਸ ਪਿੰਨਾ ਮਨੋਹਰ ਕੀਰਤਨ ਆਪਨੇ ਸਰਵਣ ਕੀਤਾ ਹੈ ਸ੍ਰੀ ਗੁਰਪੰਥ ਪ੍ਰਕਾਸ਼ ਦੀ ਲੜੀਵਾਰ ਕਥਾ ਜੋ ਆਪ ਸੰਗਤਾਂ ਹਰ ਰੋਜ਼ ਸਰਵਣ ਕਰਦੀਆਂ ਹੋ। ਕੱਲ ਬਾਬਾ ਸ਼੍ਰੀ ਚੰਦ ਜੀ ਦੇ ਪ੍ਰਥਾਏ ਪ੍ਰਸੰਗ ਸਰਵਣ ਕੀਤਾ ਸੀ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਵੱਡੇ ਸਪੁੱਤਰ ਸਨ ਬਾਬਾ ਸ਼੍ਰੀ ਚੰਦ ਜੀ, ਛੋਟੇ ਸਪੁੱਤਰ ਸਨ ਬਾਬਾ ਲਖਮੀ ਚੰਦ ਜੀ। ਬਾਬਾ ਲਖਮੀ ਚੰਦ ਜੀ ਨੇ ਗ੍ਰਸਥ ਮਾਰਗ ਧਾਰਨ ਕੀਤਾ ਔਰ ਉਹਨਾਂ ਤੋਂ ਅੱਗੇ ਇਹ ਵੰਸ਼ ਚੱਲੀ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਜਿਹੜੇ ਵੰਸ਼ ਵਾਲੇ ਬੇਦੀ ਆ ਉਹਨਾਂ ਨੂੰ ਬੇਦੀ ਸਾਹਿਬਜ਼ਾਦੇ ਕਰਕੇ ਜਾਣਿਆ ਜਾਂਦਾ ਹੈ। ਤੇ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਹਜ਼ੂਰ ਪਹੁੰਚ ਕੇ ਬਾਬਾ ਕਲਾਧਾਰੀ ਜੀ ਨੇ ਆਪਣੇ ਪਰਿਵਾਰ ਨੂੰ ਅੰਮ੍ਰਿਤ ਛਕਾਇਆ ਔਰ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਬਚਨਾਂ ਦੇ ਨਾਲ ਹੀ ਇਸ ਬੇਦੀ ਵੰਸ਼ ਦੇ ਵਿੱਚ ਬਾਬਾ ਸਾਹਿਬ ਸਿੰਘ ਜੀ ਜਨਮੇ, ਜਿਨ੍ਹਾਂ ਨੇ ਆਪਣੇ ਨਾਲ ਖਾਲਸਾ ਫੌਜ ਰੱਖ ਕੇ ਖਾਲਸੇ ਰਾਜ ਦੇ ਵਿੱਚ ਬੜਾ ਭਾਰੀ ਹਿੱਸਾ ਪਾਇਆ। ਬਾਬਾ ਸ਼੍ਰੀ ਚੰਦ ਜੀ ਆਪ ਬਿਰਖਤ ਰਹੇ, ਬਹੁਤ ਤਿਆਗੀ ਵੈਰਾਗੀ ਸਨ ਤੇ ਆਪ ਬਾਰਠ ਨਗਰ ਦੇ ਵਿੱਚ ਰਹਿੰਦੇ ਸੀ। ਜਦੋਂ ਇੱਕ ਸਮੇਂ ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਏ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਵੇਖਦਿਆਂ ਹੀ ਬਾਬਾ ਸ਼੍ਰੀ ਚੰਦ ਜੀ ਉੱਠੇ, ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਔਰ ਬੇਨਤੀ ਕਰਨ ਲੱਗੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਛੇਵੇਂ ਸਰੂਪ ਸਤਿਗੁਰੂ ਜੀਓ, ਆਪ ਜੀ ਦੇ ਘਰ ਪੰਜ ਸਪੁੱਤਰ ਜਨਮੇ ਹੈ ਤੇ ਕਿਰਪਾ ਕਰਕੇ ਇੱਕ ਸਪੁੱਤਰ ਮੈਨੂੰ ਦੇ ਦਿਓ। ਬਾਬਾ ਸ਼੍ਰੀ ਚੰਦ ਜੀ ਦੇ ਐਸੇ ਬੋਲ ਸੁਣ ਕੇ ਦਲ ਭੰਜਨਪੁਰ ਸੂਰਮਾ ਵੱਡ ਯੋਧਾ ਬਹੁ ਪਰ ਉਪਕਾਰੀ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਵਚਨ ਕੀਤਾ, ਬਾਬਾ ਜੀ ਇਹ ਜੋ ਸਾਡੇ ਪੰਜੇ ਸਪੁੱਤਰ ਹੈ ਇਹ ਆਪ ਜੀ ਦੇ ਕਹਾਉਂਦੇ ਨੇ, ਤੁਸੀਂ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸਪੁੱਤਰ ਹੋ ਤੇ ਇੱਧਰ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਹੀ ਸਾਰੀ ਬਖਸ਼ਿਸ਼ ਹੈ, ਕਿਰਪਾ ਹੈ, ਪੰਜਾਂ ਦੇ ਵਿੱਚੋਂ ਤੁਸੀਂ ਜਿਸ ਨੂੰ ਲੈਣਾ ਚਾਹੁੰਦੇ ਹੋ ਉਸੇ ਨੂੰ ਲੈ ਸਕਦੇ ਹੋ। ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ ਉਸ ਸਮੇਂ ਸਤਿਗੁਰਾਂ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਸਨ। ਇਹਨਾਂ ਵੱਲ ਵੇਖ ਕੇ ਬਾਬੇ ਸ਼੍ਰੀ ਚੰਦ ਜੀ ਨੇ ਬਚਨ ਕੀਤਾ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਨੂੰ ਇਹੀ ਆਪ ਦੇ ਸਪੁੱਤਰ ਸੋਹਣੇ ਲੱਗਦੇ ਹੈ, ਆਪ ਕਿਰਪਾ ਕਰਕੇ ਇਹੀਓ ਦੇ ਦਿਓ। ਸਤਿਗੁਰੂ ਗਰੀਬ ਨਿਵਾਜ ਆਪ ਜੀ ਦੇ ਕੋਲ ਦੋ ਦਾਤਾਂ ਨੇ, ਇੱਕ ਮੀਰੀ ਦੀ ਦਾਤ ਹੈ ਇੱਕ ਪੀਰੀ ਦੀ ਦਾਤ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜਿੱਥੇ ਆਪਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਪੀਰੀ ਸੰਭੀ ਹੈ, ਉੱਥੇ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਆਪਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਚਨਾ ਕਰਕੇ ਜਿੱਥੇ ਇੱਕ ਪੀਰੀ ਦੀ ਤਲਵਾਰ ਪਹਿਨੀ ਉੱਥੇ ਨਾਲ ਦੂਜੀ ਮੀਰੀ ਦੀ ਵੀ ਪਹਿਨੀ। ਸਤਿਗੁਰੂ ਗਰੀਬ ਨਿਵਾਜ ਆਪਨੇ ਮੀਰੀ ਤੇ ਪੀਰੀ ਨੂੰ ਰਲਾ ਦਿੱਤਾ ਹੈ। ਜਿੱਥੇ ਪਹਿਲਾਂ ਸਿੱਖ ਇਕੱਲਾ ਸੰਤ ਹੋਇਆ ਕਰਦਾ ਸੀ, ਆਪ ਜੀ ਨੇ ਸ਼ਸਤਰ ਵਿਦਿਆ ਦਾ ਅਭਿਆਸ ਕਰਕੇ ਉਹਨੂੰ ਸਿਪਾਹੀ ਬਣਾ ਦਿੱਤਾ ਹੈ। ਸੰਤ ਸਿਪਾਹੀ ਦੀ ਬਖਸ਼ਿਸ਼ ਕੀਤੀ ਹੈ ਗਰੀਬ ਨਿਵਾਜ, ਪਰ ਇੱਕ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਘਰ ਦੀ ਬਖਸ਼ਿਸ਼ ਜੋ ਫਕੀਰੀ ਹੈ, ਜਿਸ ਫਕੀਰੀ ਨੂੰ ਅਸੀਂ ਹੁਣ ਤੱਕ ਸਾਂਭ ਕੇ ਰੱਖਿਆ ਉਹ ਸਾਡੇ ਕੋਲ ਹੈ। ਸਤਿਗੁਰੂ ਗਰੀਬ ਨਿਵਾਜ, ਇਹ ਅਸੀਂ ਆਪਣੀ ਫਕੀਰੀ ਬਾਬਾ ਗੁਰਦਿੱਤਾ ਜੀ ਨੂੰ ਦੇਣਾ ਚਾਹੁੰਦੇ ਹਾਂ। ਇਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਬਹੁਤ ਪ੍ਰਸੰਨ ਹੋ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ ਬਚਨ ਬਿਲਾਸ ਕਰਦੇ ਰਹੇ ਔਰ ਫਿਰ ਸਾਧ ਸੰਗਤ ਜੀ ਉਹ ਆਪਣੇ ਅਸਥਾਨ ਦੇ ਉੱਪਰ ਬਾਬਾ ਗੁਰਦਿੱਤਾ ਜੀ ਨੂੰ ਥਾਪ ਦਿੱਤਾ ਹੈ। ਆਪਣੀਆਂ ਫਕੀਰੀ ਦੀਆਂ ਨਿਸ਼ਾਨੀਆਂ ਜੋ ਸੇਲੀ ਟੋਪੀ ਮੰਜੀ ਆਦਿ ਹੈ ਉਹ ਬਾਬਾ ਗੁਰਦਿੱਤਾ ਜੀ ਨੂੰ ਦੇ ਦਿੱਤੀ ਹੈ। ਫਕੀਰ ਲੋਕ ਜ਼ਿਆਦਾਤਰ ਜਾਂ ਤਾਂ ਟੋਪੀ ਪਹਿਨਿਆ ਕਰਦੇ ਸਨ ਗੋਦੜੀ ਦੀ ਬਣਾ ਕੇ, ਚਾਰ ਟਾਕੀਆਂ ਇਕੱਠੀਆਂ ਕਰਕੇ ਉਹਨਾਂ ਨੂੰ ਵੱਡੇ ਵੱਡੇ ਤੋਪੇ ਲਾ ਕੇ ਉਹ ਟੋਪੀ ਬਣਾ ਲੈਂਦੇ ਸਨ, ਜੋ ਵੇਖਣ ਨੂੰ ਪੱਗ ਸਮਾਨ ਹੀ ਲੱਗਦੀ ਸੀ ਉਹ ਗੋਦੜੀ ਦੀ ਟੋਪੀ ਪਹਿਨਿਆ ਕਰਦੇ ਸੀ। ਜਾਂ ਕਈ ਫਕੀਰ ਸੀਸ ਦੇ ਉੱਪਰ ਕੱਪੜੇ ਦੀ ਦਸਤਾਰ ਸਜਾ ਲਿਆ ਕਰਦੇ ਸਨ ਤੇ ਦਸਤਾਰ ਦੇ ਉੱਪਰ ਦੀ ਇੱਕ ਉੱਨ ਦੀ ਵਾਲਾ ਪਹਿਨਾਉਂਦੇ ਸਨ ਜਿਸ ਵਾਲਾ ਨੂੰ ਸੇਲੀ ਕਿਹਾ ਜਾਂਦਾ ਹੈ। ਜਾਂ ਤੇ ਉਹ ਸੇਲੀ ਦਸਤਾਰ ਦੇ ਉੱਪਰ ਟੋਪੀ ਦੇ ਉੱਪਰ ਫਕੀਰ ਸਜਾਉਂਦੇ ਸਨ, ਜਾਂ ਫਿਰ ਕੋਈ ਫਕੀਰ ਜਿਹੜੇ ਹੈ ਉਹ ਲੰਮੀ ਮਾਲਾ ਆਪਣੇ ਗਲ ਦੇ ਵਿੱਚ ਵੀ ਪਹਿਨਾ ਲੈਂਦੇ ਸਨ। ਇਹ ਬਾਬਾ ਸ਼੍ਰੀ ਚੰਦ ਜੀ ਨੇ ਸਾਰੀਆਂ ਫਕੀਰੀ ਦੀਆਂ ਨਿਸ਼ਾਨੀਆਂ ਸੇਲੀ ਟੋਪੀ ਮੰਜੀ ਬਾਬੇ ਗੁਰਦਿੱਤੇ ਜੀ ਨੂੰ ਬਖਸ਼ ਦਿੱਤੀ ਹੈ। ਜੋ ਅੱਗੇ ਇਤਿਹਾਸ ਆ ਰਹੇ ਹੈ ਉਹ ਆਪ ਸਰਬੱਤ ਸੰਗਤਾਂ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੋ ਜੀ।
ਰਤਨਾ ਕੁਰ ਸਮ ਗੁਰੂ ਸੁਤ ਆਗੇ ਹੀ ਥਾ ਸਾਰ।
ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਉਹ ਪਹਿਲੇ ਰਤਨਾਕਰ ਦੇ ਸਮਾਨ ਸਨ। ਰਤਨਾਕਰ ਕਿਹਾ ਜਾਂਦਾ ਹੈ ਜਿਸ ਦੇ ਵਿੱਚ ਰਤਨਾਂ ਦੀ ਖਾਣ ਹੋਵੇ, ਭਾਵ ਸਮੁੰਦਰ। ਬਾਬਾ ਗੁਰਦਿੱਤਾ ਜੀ ਪਹਿਲਾਂ ਸਮੁੰਦਰ ਦੇ ਸਮਾਨ ਸਨ ਤੇ ਅੱਗੇ ਜੋ ਬਾਬਾ ਸ਼੍ਰੀ ਚੰਦ ਜੀ ਦੇ ਨਾਲ ਮਿਲੇ ਇਹ ਮਾਨੋ ਜਿਵੇਂ ਸਮੁੰਦਰ ਦੇ ਵਿੱਚ ਗੰਗਾ ਆ ਕੇ ਮਿਲ ਜਾਂਦੀ ਹੈ, ਗੰਗਾ ਸਮੁੰਦਰ ਦੇ ਵਿੱਚ ਸਮਾ ਕੇ ਸਮੁੰਦਰ ਦਾ ਰੂਪ ਹੋ ਜਾਂਦੀ ਹੈ। ਇਸੇ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਦੀ ਜਿਹੜੀ ਬਖਸ਼ਿਸ਼ ਹੈ, ਜਿਹੜੀ ਫਕੀਰੀ ਹੈ, ਉਹ ਮਾਨੋ ਗੁਰੂ ਸਪੁੱਤਰ ਰੂਪ ਸਮੁੰਦਰ ਦੇ ਨਾਲ ਮਿਲ ਗਈ ਹੈ। ਇਹ ਫਕੀਰੀ ਵੀ ਮੀਰੀ ਅਤੇ ਪੀਰੀ ਦੇ ਨਾਲ ਇੱਕ ਹੋ ਗਈ ਹੈ।
ਸ਼੍ਰੀ ਚੰਦ ਕੀ ਬਖਸ਼ਿਸ਼ ਹੈ ਮਿਲੀ ਗੰਗ ਕੀ ਧਾਰ।
ਇਹ ਜੋ ਸ਼੍ਰੀ ਚੰਦ ਜੀ ਨੇ ਬਖਸ਼ਿਸ਼ ਕਰ ਦਿੱਤੀ ਇਹ ਗੰਗਾ ਦੀ ਧਾਰ ਸਮਾਨ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਦਰ ਘਰ ਦੀ ਫਕੀਰੀ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਮਿਲ ਗਈ ਹੈ।
ਸਨ 1600 81 ਪਲ ਪਾਏ।
ਤਦੋਂ ਸਾਧ ਸੰਗਤ ਜੀ ਉਹ 1681 ਬਿਕਰਮੀ ਸੰਬਤ ਸੀ ਜਦੋਂ ਇਹ ਸਾਰੀ ਗੱਲਬਾਤ ਹੋਈ ਤੇ ਬਾਬਾ ਸ਼੍ਰੀ ਚੰਦ ਜੀ ਨੇ ਆਪਣੀ ਥਾਂ ਤੇ ਬਾਬਾ ਗੁਰਦਿੱਤਾ ਜੀ ਨੂੰ ਥਾਪ ਦਿੱਤਾ।
ਗੁਰਿਆਈ ਜੁਗ ਤਰਫ ਕੀ ਮਿਲੀ ਗੁਰਦਿੱਤੇ ਤਾਏ।
ਤੇ ਦੋਹਾਂ ਪਾਸਿਆਂ ਦੀ ਵਡਿਆਈ ਉਹ ਬਾਬਾ ਗੁਰਦਿੱਤਾ ਜੀ ਨੂੰ ਮਿਲੀ ਹੈ। ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬੜਾ ਪਿਆਰ ਕਰਿਆ ਕਰਦੇ ਸਨ ਬਾਬਾ ਗੁਰਦਿੱਤਾ ਜੀ ਦੇ ਨਾਲ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਪੰਜੇ ਸਾਹਿਬਜ਼ਾਦੇ ਹੀ ਸਤਿਗੁਰੂ ਮਹਾਰਾਜ ਦੀ ਆਗਿਆ ਵਿੱਚ ਸਨ। ਵੱਡੇ ਬਾਬਾ ਗੁਰਦਿੱਤਾ ਜੀ, ਫਿਰ ਬਾਬਾ ਸੂਰਜਮੱਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ ਤਾਂ ਛੋਟੀ ਉਮਰ ਹੀ ਸਰੀਰ ਤਿਆਗ ਗਏ ਸਨ। ਅੰਮ੍ਰਿਤਸਰ ਸਾਹਿਬ ਜਦੋਂ ਆਪ ਛੋਟੇ ਛੋਟੇ ਸਾਥੀਆਂ ਦੇ ਨਾਲ ਖੇਡਿਆ ਕਰਦੇ, ਇੱਕ ਦਿਨ ਆਪ ਜੀ ਦਾ ਸਾਥੀ ਮੋਹਨ ਉਹ ਸਰੀਰ ਤਿਆਗ ਗਿਆ ਸੀ ਤੇ ਬਾਬਾ ਅਟਲ ਰਾਏ ਜੀ ਜਦੋਂ ਖੇਡਣ ਵਾਸਤੇ ਸਾਥੀਆਂ ਦੇ ਨਾਲ ਇਕੱਠੇ ਹੋਏ ਤਾਂ ਪੁੱਛਿਆ ਵੀ ਅੱਜ ਮੋਹਨ ਕਿਉਂ ਨਹੀਂ ਆਇਆ। ਕਹਿੰਦੇ ਚਲੋ ਬੁਲਾ ਕੇ ਲਿਆਈਏ। ਘਰ ਜਾ ਕੇ ਪੁੱਛਿਆ, ਆਵਾਜ਼ ਮਾਰੀ ਮੋਹਨ ਨੂੰ ਤਾਂ ਮੋਹਨ ਦੇ ਮਾਤਾ ਪਿਤਾ ਬੜੇ ਬੈਰਾਗ ਦੇ ਵਿੱਚ ਬੈਠੇ ਸਨ। ਉਹਨਾਂ ਨੇ ਆਖਿਆ, ਬਾਬਾ ਅਟਲ ਰਾਏ ਜੀ, ਮੋਹਨ ਇਸ ਦੁਨੀਆ ਤੇ ਨਹੀਂ ਰਿਹਾ, ਜੇਕਰ ਤੁਸੀਂ ਆਵਾਜ਼ ਮਾਰ ਲਵੋ ਤੇ ਭਾਵੇਂ ਆ ਜਾਏ। ਸਾਡੇ ਵੱਸ ਦੀ ਗੱਲ ਨਹੀਂ ਕਿ ਅਸੀਂ ਮੋਹਣ ਨੂੰ ਤੁਹਾਡੇ ਨਾਲ ਖੇਡਣ ਵਾਸਤੇ ਭੇਜ ਦੇਈਏ। ਉਸ ਸਮੇਂ ਕਹਿੰਦੇ ਬਾਬਾ ਅਟਲ ਰਾਏ ਜੀ ਦੇ ਕੋਲ ਇੱਕ ਖੁੰਡੀ ਸੀ, ਉਹ ਜਾ ਕੇ ਮੋਹਣ ਦੇ ਗਲ ਵਿੱਚ ਪਾ ਲਈ ਤੇ ਉਹ ਖੁੰਡੀ ਖਿੱਚ ਕੇ ਕਹਿਣ ਲੱਗੇ, ਉੱਠ ਮੋਹਣ, ਕੱਲ੍ਹ ਦੀ ਜਿਹੜੀ ਦਾਈ ਤੇਰੇ ਸਿਰ ਆ ਉਹ ਦੇ। ਗੁਰੂ ਸਪੁੱਤਰ ਸਨ ਬਾਬਾ ਅਟਲ ਰਾਏ ਜੀ, ਬਸ ਜੋ ਮੁੱਖ ਤੋਂ ਬਚਨ ਕਹਿ ਦਿੱਤਾ ਉਹ ਪੂਰਾ ਹੋਇਆ। ਮੋਹਣ ਜੀ ਉੱਠ ਕੇ ਖੇਡਣ ਲੱਗ ਪਏ ਤੇ ਗੁਰੂ ਸਪੁੱਤਰ ਬਾਬਾ ਅਟਲ ਰਾਏ ਜੀ ਦੀ ਚਾਰੇ ਪਾਸੇ ਵਡਿਆਈ ਫੈਲ ਗਈ ਵੀ ਮੋਹਣ ਸਰੀਰ ਤਿਆਗ ਗਿਆ ਸੀ, ਬਾਬਾ ਅਟਲ ਰਾਏ ਜੀ ਨੇ ਗਲ ਵਿੱਚ ਖੁੰਡੀ ਪਾ ਕੇ ਖਿੱਚ ਕੇ ਉਠਾ ਲਿਆ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਪਤਾ ਲੱਗਿਆ ਤਾਂ ਆਪਣੇ ਅਟਲ ਰਾਏ ਨੂੰ ਆਪਣੇ ਕੋਲ ਬੁਲਾ ਕੇ ਆਖਿਆ, ਪੁੱਤਰ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਦਰ ਘਰ ਵਿੱਚ ਬੜੀਆਂ ਵਡਿਆਈਆਂ ਨੇ, ਪਰ ਜੇ ਇਸ ਤਰ੍ਹਾਂ ਕਰਨ ਲੱਗੇ ਵੀ ਜਿਹਨੂੰ ਜੀ ਕੀਤਾ ਉਹਨੂੰ ਉਠਾ ਲਿਆ, ਇਹ ਪਰਮੇਸ਼ੁਰ ਵਾਹਿਗੁਰੂ ਦੇ ਭਾਣੇ ਵਿੱਚ ਬੜਾ ਵੱਡਾ ਦਖਲ ਹੈ। ਤੁਸੀਂ ਗਲ ਵਿੱਚ ਖੁੰਡੀ ਪਾ ਕੇ ਮੋਹਣ ਨੂੰ ਜਿਉਂਦਾ ਤੇ ਕਰ ਦਿੱਤਾ ਹੈ, ਪਰ ਹੁਣ ਤੁਹਾਨੂੰ ਆਪ ਸਰੀਰ ਤਿਆਗਣਾ ਪਵੇਗਾ। ਜਿਹੜੀ ਤੁਹਾਡੀ ਆਪਣੀ ਜ਼ਿੰਦਗੀ ਹੈ ਉਹ ਮੋਹਣ ਨੂੰ ਦਿਓ। ਪਿਤਾ ਸਤਿਗੁਰੂ ਜੀ ਦੇ ਬਚਨ ਬਾਬਾ ਅਟਲ ਰਾਏ ਜੀ ਨੇ ਉਸੇ ਸਮੇਂ ਮੰਨੇ ਤੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਚਲੇ ਗਏ। ਆਪਣੇ ਸਰੀਰ ਤੇ ਚਾਦਰ ਲੈ ਲਈ ਤੇ ਸਹਿਜੇ ਹੀ ਆਪਣਾ ਸਰੀਰ ਤਿਆਗ ਦਿੱਤਾ। ਇਹ ਬਾਬਾ ਅਟਲ ਰਾਏ ਜੀ ਸਨ ਛੇਵੇਂ ਪਾਤਸ਼ਾਹ ਮਹਾਰਾਜ ਦੇ ਸਪੁੱਤਰ, ਜਿਨ੍ਹਾਂ ਨੇ ਆਗਿਆ ਮੰਨੀ। ਇਸੇ ਤਰ੍ਹਾਂ ਛੋਟੇ ਸਪੁੱਤਰ ਸਨ ਸ੍ਰੀ ਤੇਗ ਬਹਾਦਰ ਸਾਹਿਬ ਜੀ, ਉਹ ਵੀ ਪਿਤਾ ਸਤਿਗੁਰੂ ਜੀ ਦੀ ਸਦਾ ਆਗਿਆ ਮੰਨਦੇ ਰਹੇ। ਕਹਿਣ ਤੋਂ ਭਾਵ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪੰਜੇ ਸਪੁੱਤਰ ਹੀ ਸਦਾ ਆਗਿਆ ਦੇ ਵਿੱਚ ਰਹੇ। ਅਣੀ ਰਾਏ ਜੀ ਉਹ ਵੀ ਬੜੇ ਅਵਧੂਤ ਬਿਰਤੀ ਵਾਲੇ ਸਨ। ਬਾਬਾ ਸੂਰਜਮੱਲ ਜੀ ਉਹ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਨਾਲ ਰਹੇ ਤੇ ਇੱਕ ਪੁਰਾਣੀ ਹਵੇਲੀ ਬਾਬਾ ਸੂਰਜਮੱਲ ਜੀ ਦੀ ਅਨੰਦਪੁਰ ਸਾਹਿਬ ਸ਼ਹਿਰ ਦੇ ਵਿੱਚ ਹੁਣ ਵੀ ਹੈ। ਕਾਫੀ ਸਾਲ ਹੋ ਗਏ, ਕੋਈ ਸੰਨ 96-97 ਵਿੱਚ ਦਾਸ ਉਹ ਹਵੇਲੀ ਵੇਖੇ ਗਿਆ ਸੀ ਤੇ ਬਾਬਾ ਸੂਰਜਮੱਲ ਜੀ ਦੀ ਇੱਕ ਛੋਟੀ ਮੰਜੀ ਨੂੰ ਉਸ ਹਵੇਲੀ ਦੇ ਵਿੱਚ ਹੁਣ ਵੀ ਸਾਂਭ ਕੇ ਰੱਖਿਆ ਹੋਇਆ। ਔਰ ਇੱਕ ਬੜਾ ਵੱਡਾ ਬੋਹੜ ਦਾ ਰੁੱਖ ਹੈ, ਜਿਸ ਰੁੱਖ ਦੇ ਥੱਲੇ ਕਹਿੰਦੇ ਬਾਬਾ ਸੂਰਜਮੱਲ ਜੀ ਆਪਣੀ ਸਭਾ ਲਗਾਇਆ ਕਰਦੇ ਸਨ। ਇਹ ਪੁਰਾਣੀਆਂ ਯਾਦਾਂ ਹੁਣ ਵੀ ਸਾਡੇ ਇਤਿਹਾਸ ਦੇ ਵਿੱਚ ਸੁਸ਼ੋਭਿਤ ਹੈ। ਜੇ ਅਸੀਂ ਜਾ ਕਰਕੇ ਉਹਨਾਂ ਸਥਾਨਾਂ ਦੇ ਦਰਸ਼ਨ ਕਰੀਏ ਤਾਂ ਵਾਕਈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਸਪੁੱਤਰਾਂ ਦੀ ਯਾਦ ਆ ਜਾਂਦੀ ਹੈ। ਬਾਬਾ ਗੁਰਦਿੱਤਾ ਜੀ ਨੇ ਫਿਰ ਇਸੇ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਆਗਿਆ ਮੰਨ ਕੇ ਨਗਰ ਕੀਰਤਪੁਰ ਸਾਹਿਬ ਵਸਾਇਆ, ਉਹ ਵੀ ਸਾਰਾ ਪ੍ਰਸੰਗ ਆਵੇਗਾ। ਸ੍ਰੀ ਤੇਗ ਬਹਾਦਰ ਸਾਹਿਬ ਜੀ ਬਹੁਤ ਲੰਮਾ ਸਮਾਂ ਇਕਾਂਤ ਵਾਸੀ ਰਹੇ, ਬਾਬੇ ਬਕਾਲੇ ਸਾਹਿਬ ਭੋਰਾ ਸਾਹਿਬ ਦੇ ਵਿੱਚ ਰਹਿ ਕੇ ਬੰਦਗੀ ਕਰਦੇ ਰਹੇ। ਪਰ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਦੇ ਉੱਪਰ ਸੁਸ਼ੋਭਿਤ ਹੋਏ, ਜਿਨ੍ਹਾਂ ਨੂੰ ਬੇਨਤੀ ਕਰਕੇ ਮੱਖਣ ਸ਼ਾਹ ਲੁਬਾਣੇ ਨੇ ਪ੍ਰਗਟ ਕੀਤਾ। ਇਤਿਹਾਸ ਚੱਲ ਰਿਹਾ ਹੈ ਬਾਬਾ ਗੁਰਦਿੱਤਾ ਜੀ ਦਾ। ਬਾਬਾ ਗੁਰਦਿੱਤਾ ਜੀ ਸਦਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਆਗਿਆ ਦੇ ਵਿੱਚ ਰਹਿੰਦੇ। ਇੱਕ ਹੋਰ ਇਤਿਹਾਸ ਆਪ ਨੂੰ ਯਾਦ ਹੋਵੇ, ਬਾਬਾ ਗੁਰਦਿੱਤਾ ਜੀ ਉਹ ਸ਼ਖਸੀਅਤ ਹੈ ਜੋ 6ਵੇਂ ਪਾਤਸ਼ਾਹ ਮਹਾਰਾਜ ਦੇ ਸਪੁੱਤਰ ਸਨ ਤੇ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਦੇ ਪਿਤਾ ਹੋਣ ਦਾ ਮਾਣ ਵੀ ਬਾਬਾ ਗੁਰਦਿੱਤਾ ਜੀ ਨੂੰ ਪ੍ਰਾਪਤ ਹੈ। 7ਵੇਂ ਪਾਤਸ਼ਾਹ ਮਹਾਰਾਜ ਦੇ ਪਿਤਾ ਜੀ ਸਨ, ਕਿਉਂ ਇਸੇ ਕਰਕੇ ਸੰਗਤਾਂ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਜੀ ਕਹਿ ਕੇ ਬੁਲਾਉਂਦੀਆਂ ਨੇ। ਅਤੇ ਹੋਰ ਵੀ ਕਈ ਇਤਿਹਾਸ ਹੈ, ਉਹ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ, ਆਪ ਸੰਗਤਾਂ ਅੱਗੇ ਸਰਵਣ ਕਰੋ।
ਸ੍ਰੀ ਚੰਦ ਤੈ ਆਸਿਖਾ ਗੁਰਤਾ ਰੁਖ ਸਦ ਪਾਏ।
ਤੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 62 ਨਗਰ ਦੇ ਵਿੱਚ ਸ੍ਰੀ ਚੰਦ ਨੂੰ ਮਿਲੇ ਹੈ, ਆਪਣਾ ਸਪੁੱਤਰ ਬਾਬੇ ਸ੍ਰੀ ਚੰਦ ਜੀ ਨੂੰ ਸਾਂਭ ਦਿੱਤਾ, ਬਾਬਾ ਗੁਰਦਿੱਤਾ ਦੇ ਦਿੱਤਾ। ਤੇ ਫਿਰ ਆਪਸ ਦੇ ਵਿੱਚ ਬਚਨ ਵਿਚਾਰ ਕਰਦੇ ਹੋਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਬਾ ਸ੍ਰੀ ਚੰਦ ਜੀ ਦੀਆਂ ਖੁਸ਼ੀਆਂ ਲੈ ਕੇ ਬਹੁਤ ਖੁਸ਼ ਖੁਸ਼ ਉਥੋਂ ਵਿਦਾ ਹੋਏ ਹਨ।
ਅੰਮ੍ਰਿਤਸਰ ਮੈਂ ਆਏ ਗੁਰ ਕਰੇ ਚਰਤ ਬਹੁ ਪਾਏ।
ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਿੱਖ ਯੋਧਿਆਂ ਦੇ ਸਮੇਤ ਵਾਰਠ ਨਗਰ ਤੋਂ ਚੱਲੇ ਆ। ਵਾਰਠ ਤੋਂ ਚੱਲਦਿਆਂ ਚੱਲਦਿਆਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਪਹੁੰਚ ਗਏ ਹਨ ਤੇ ਚਰਤ ਕਰੇ ਬਹੁ ਪਾਏ। ਬਹੁਤ ਤਰ੍ਹਾਂ ਦੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਕੌਤਕ ਕੀਤੇ।
ਸ੍ਰੀ ਚੰਦ ਕੋ ਕਹਿਤ ਥੇ ਬਾਬਾ ਜੀ ਜਨ ਆਮ,
ਤੇ ਬਾਬਾ ਸ੍ਰੀ ਚੰਦ ਜੀ ਨੂੰ ਆਮ ਕਰਕੇ ਸੰਗਤਾਂ ਸਭ ਕੋਈ ਬਾਬਾ ਜੀ ਕਹਿ ਕੇ ਬੁਲਾਉਂਦਾ ਸੀ।
ਜਾਹੀ ਤੈ ਬਾਬਾ ਥਯੋ ਗੁਰ ਦਿੱਤੇ ਕੋ ਨਾਮ,
ਤੇ ਇਸੇ ਤਰ੍ਹਾਂ ਹੀ ਫਿਰ ਬਾਬਾ ਗੁਰਦਿੱਤਾ ਜੀ ਨੂੰ ਵੀ ਸੰਗਤਾਂ ਬਾਬਾ ਜੀ ਕਹਿ ਕੇ ਬੁਲਾਉਂਦੀਆਂ ਨੇ। ਬਹੁਤ ਸਤਿਕਾਰ ਦੇ ਨਾਲ ਬਾਬਾ ਗੁਰਦਿੱਤਾ ਜੀ ਦਾ ਨਾਮ ਅੱਜ ਕੱਲ ਵੀ ਸੰਗਤਾਂ ਲੈਂਦੀਆਂ ਨੇ। ਕੀਰਤਪੁਰ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ ਨੇ ਸਰੀਰ ਤਿਆਗਿਆ ਸੀ, ਹੁਣ ਵੀ ਜਦੋਂ ਸੰਗਤਾਂ ਜਾਂਦੀਆਂ ਸਦਾ ਯਾਦ ਕਰਦੀਆਂ ਨੇ। ਧੰਨ ਧੰਨ ਬਾਬਾ ਗੁਰਦਿੱਤਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਧੰਨ ਹੈ ਛੇਵੇਂ ਪਾਤਸ਼ਾਹ ਮਹਾਰਾਜ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ, ਇਹਨਾਂ ਦੇ ਕੋਲ ਵੀ ਆ ਕੇ ਜੋ ਕਿਸੇ ਨੇ ਮੰਗ ਲਿਆ ਬਾਬਾ ਗੁਰਦਿੱਤਾ ਜੀ ਨੇ ਉਹੀ ਉਹ ਕੁਝ ਦਿੱਤਾ। ਇੰਨੇ ਦਿਆਲੂ ਸਨ ਸੁਭਾਅ ਦੇ ਕਿ ਜੋ ਵੀ ਕੁਝ ਕੋਈ ਮੰਗ ਲੈਂਦਾ ਉਸੇ ਵੇਲੇ ਦੇ ਦਿਆ ਕਰਦੇ ਸਨ। ਕਿਉਂ ਬਾਬਾ ਗੁਰਦਿੱਤਾ ਜੀ ਦਾ ਬਹੁਤ ਭਾਰੀ ਜਸ ਹੈ।
ਸੁਣੀ ਸਿਆਣਿਓ ਤੈ ਬੁਣਾ ਦੂਤੀ ਗਾਥ ਇੱਕ ਔਰ।
ਗਿਆਨੀ ਗਿਆਨ ਸਿੰਘ ਜੀ ਲਿਖਦੇ ਹੈ ਵੀ ਬਾਬਾ ਗੁਰਦਿੱਤਾ ਜੀ ਦੀ ਇੱਕ ਹੋਰ ਗਾਥਾ, ਇੱਕ ਹੋਰ ਕਥਾ ਹੈ ਜੋ ਅਸੀਂ ਪਹਿਲਾਂ ਵੱਡੇ ਬਜ਼ੁਰਗਾਂ ਤੋਂ, ਸਿਆਣਿਆਂ ਤੋਂ ਸੁਣਿਆ ਹੈ।
ਬਾਬਾ ਮਿਲਿਓ ਖਿਤਾਬ ਜਿਉਂ ਗੁਰ ਦਿੱਤੇ ਕੋ ਗੌਰ।
ਜਿਵੇਂ ਇਹ ਵੱਡਾ ਖਿਤਾਬ ਬਾਬੇ ਵਾਲਾ ਬਾਬਾ ਗੁਰਦਿੱਤਾ ਜੀ ਨੂੰ ਪ੍ਰਾਪਤ ਹੋਇਆ, ਉਹ ਆਪ ਸਰਵਣ ਕਰੋ।
ਤਾਰਾ ਚੰਦ ਹਡੂਰੀਆ ਪਿਆਰਾ ਥਾ ਗੁਰ ਜੋਏ।
ਤਾਰਾ ਚੰਦ ਹਡੂਰੀਆ ਪਹਾੜੀ ਰਾਜਾ ਹਡੂਰ ਦਾ ਮਾਲਕ, ਇਹ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ ਬਹੁਤ ਪਿਆਰ ਕਰਦਾ ਸੀ, ਬੜੀ ਪ੍ਰੀਤ ਸੀ ਇਸ ਦੀ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੀ ਸੰਗਤ ਵੀ ਮਾਣੀ ਇਸ ਨੇ, ਔਰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੀ ਤਾਰਾ ਚੰਦ ਦੇ ਨਾਲ ਪ੍ਰੇਮ ਕਰਿਆ ਕਰਦੇ।
ਜਹਾਂਗੀਰ ਤਾਂ ਏਕ ਵਿਰ ਛੁਡਵਾਇਓ ਗੁਰ ਸੋਏ।
ਆਪ ਸੰਗਤਾਂ ਨੂੰ ਸਾਰਾ ਪ੍ਰਸੰਗ ਯਾਦ ਹੈ। ਜਦੋਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਕਿਲੇ ਵਿਖੇ ਗਏ ਹੈ, ਉਦੋਂ ਉਹਨਾਂ 52 ਰਾਜਿਆਂ ਦੇ ਵਿੱਚ ਇਹ ਰਾਜਾ ਵੀ ਸ਼ਾਮਿਲ ਸੀ, ਇਹ ਵੀ ਕੈਦ ਵਿੱਚ ਪਿਆ ਹੋਇਆ ਸੀ। ਤੇ ਉੱਥੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਸੰਗਤ ਕਰਦਿਆਂ ਕਰਦਿਆਂ ਇਹ ਸਾਰੇ 52 ਦੇ 52 ਰਾਜੇ ਸ਼ਰਧਾਲੂ ਬਣ ਗਏ ਸਨ। ਜਦੋਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚੋਂ ਤੁਰਨ ਦੀਆਂ ਤਿਆਰੀਆਂ ਕਰਨ ਲੱਗੇ, ਇਹਨਾਂ ਰਾਜਿਆਂ ਨੂੰ ਪਤਾ ਲੱਗਿਆ, ਸਾਰੇ ਇਕੱਠੇ ਹੋ ਕੇ ਆ ਗਏ, ਸਤਿਗੁਰੂ ਪਾਤਸ਼ਾਹ ਮਹਾਰਾਜ ਜਦੋਂ ਤੋਂ ਲੈ ਕੇ ਆਪ ਇੱਥੇ ਆਏ ਹੋ, ਕਾਫੀ ਸਮਾਂ ਇੱਥੇ ਆਪ ਨੇ ਬਤੀਤ ਕੀਤਾ ਹੈ, ਸਾਡੀ ਹਾਲਤ ਸੁਧਰ ਗਈ ਹੈ। ਸਾਨੂੰ ਪਹਿਲਾਂ ਇਸ਼ਨਾਨ ਨਹੀਂ ਸੀ ਕਰਵਾਇਆ ਜਾਂਦਾ, ਵਸਤਰ ਨਹੀਂ ਸੀ ਦਿੱਤੇ ਜਾਂਦੇ, ਖਾਣ ਵਾਸਤੇ ਕੁਝ ਨਹੀਂ ਸੀ ਮਿਲਦਾ, ਕਦੇ ਪੇਟ ਭਰ ਕੇ ਖਾਧਾ ਨਹੀਂ ਸੀ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜਦੋਂ ਦੇ ਆਪ ਆਏ ਹੋ, ਇੱਥੇ ਖੁੱਲੀਆਂ ਰਸਤਾਂ ਵਸਤਾਂ ਆਉਂਦੀਆਂ ਨੇ, ਆਪ ਜੀ ਦਾ ਲੰਗਰ ਚੱਲਦਾ ਹੈ, ਅਸੀਂ ਚੰਗਾ ਖਾਂਦੇ ਪਹਿਨਦੇ ਹਾਂ। ਪਾਤਸ਼ਾਹ ਮਹਾਰਾਜ ਖਾਣ ਪਹਿਨਣ ਦੇ ਨਾਲ ਨਾਲ ਜਿਹੜਾ ਵੱਡਾ ਲਾਭ ਹੈ ਉਹ ਆਪ ਜੀ ਦੀ ਸੰਗਤ ਦਾ ਵੀ ਲਾਭ ਹੈ। ਤੁਹਾਡੇ ਬਚਨ ਸੁਣੇ ਨੇ ਸਤਿਗੁਰੂ ਗਰੀਬ ਨਿਵਾਜ, ਕੀ ਹੁਣ ਸਾਨੂੰ ਫਿਰ ਇਸੇ ਤਰ੍ਹਾਂ ਕੈਦ ਵਿੱਚ ਛੱਡ ਕੇ ਚਲੇ ਜਾਓਗੇ? ਤਾਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਚਨ ਕੀਤਾ, ਨਹੀਂ ਭਾਈ ਹੁਣ ਛੱਡ ਕੇ ਨਹੀਂ ਜਾਂਦੇ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਜਹਾਂਗੀਰ ਨੂੰ ਸੁਨੇਹਾ ਭੇਜ ਦਿੱਤਾ ਵੀ ਅਸੀਂ ਤਾਂ ਹੀ ਜੇਲ੍ਹ ਵਿੱਚੋਂ ਕੈਦ ਵਿੱਚੋਂ ਬਾਹਰ ਆਵਾਂਗੇ ਜੇ ਆਹ 52 ਕੈਦੀ ਵੀ ਬਾਹਰ ਕੱਢੇ ਜਾਣਗੇ। ਹੁਣ ਜਹਾਂਗੀਰ ਸੋਚਣ ਲੱਗਿਆ ਵੀ ਬੜੇ ਵੱਡੇ ਜੰਗ ਕਰਕੇ, ਪੈਸਾ ਖਰਚ ਕੇ, ਵੱਡੀਆਂ ਵੱਡੀਆਂ ਮੁਹਿੰਮਾਂ ਕਰਕੇ ਇਹਨਾਂ ਰਾਜਿਆਂ ਨੂੰ ਕੈਦ ਵਿੱਚ ਪਾਇਆ ਹੈ, ਜੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਹਿਣ ਤੇ ਸਾਰੇ ਛੱਡ ਦਿੱਤੇ, ਫਿਰ ਉਹ ਸਾਰਾ ਕੀਤਾ ਹੋਇਆ